رات پار کر کے انت سرا لہو کو جان سکتا ہے. یہ پانچ شبد مارا سر ایک سمپورن کیتے شری کرتار پور صاحب والے پوتر سروپ کے اوے شبد ہمارا رہا. اگلے جڑے چار شبد ہیں یہ دسم پاتشاہ مہاراج صاحب جی نے جب دمدمے صاحب سابو کیرتن منڈی گرو کی پاتشاہ اپنے کنٹھوں سری گرو گرنتھ صاحب کا سروپ اچارن کیا دوبارہ نو پاتشاہ جی امرتری بانی بھی آپ جی نے اچاری یہ چار شبد بھی آپ جی نے کرپا کر کے اتنے درج کیتے ہیں. جس کے سو پرخ بانی اچار کے چوتھے پاتشاہ جی نے اکال پرخ کے سنمکھ یہ اچارن کیا ہے اتنا استر روپ بانی ہے جیسے پرمیشور اچھی یاد کر سکیے. تو یہ پہلا شبد مارا سن یہ اچارن کیا ہے. پھر جس کے مہاراج صاحب تمہیں پہنتے ہیں نرگن سے سرگن کے اپاسک بن کے سچے سجن ہار جی سب جیت تیرے نے تو سارے نے داتا ہے سنتے جی تھی بھی سارے پیونا کرو سارے دکھوں نے سرجن کرنے والا پرمیشور کا نام ہے. جی نہیں چیتے کرو گے تو وسارن والوں میں سارے دکھ لگ جاتے ہیں. آپ ٹھاکر مالک ہے کی آپ جنت بچارے کچھ کہہ سکتے ہیں. آپ شیو کریپ ہے پرمیشور تو کٹا کٹا کے اندر ایک راس ہے ایک ہی سمایا ہوا تین کالوں کے ایک تو داتے بنا دیتے پوروے جنم کے پوری ایک پخاری بنا دیتے جنہوں نے پن نہیں سر کیتے میرے اتیاد کہت کہ آپ ہی داتا نے دین والا آپ ہی برہم گیانی ہو کے بھوجن والا جی تو اتوں قربان جائیے تعدے تو بنا استھان سے ہو کوئی دوجا نہیں ہے. کوئی چار گرام پیچھے بھی بےنت ہوئے بےنت اجن بھی بےنت کہڑے کہڑے دن اثر کہیے جو تمہیں من بارے شریر کر کے سیوتے ہیں انہوں پرتی قربان جانے ہیں. جہے تے لوگ سرگر سروپ کے آتے ہیں وہ جگ کے سکھ دے ساتھ واسطے ہیں وہ مکت ہوگا مکت ہوگا جنہوں نے تمہیں پیونا کیا انہوں نے جمع کی ساری ٹوٹ گئی ہے. جنہوں نے نرپو ہونے واسطے نرپو سروپ تمہیں پیایا سی انہوں نے سارے پرکار کا ڈر تھی گوا دیں ہو جنہوں نے سیویا من بارے شریر کر کے ہری پرمیشور کے روپ کے لیے تین کالوں کی سما دیا اہی پورک کیول تن ہیں جنہوں نے پرمیشور پیایا ہے انہوں کو اصل قربان جانے ہیں. ساری بگتی کے نبدا بگتی کے پلارے بےنت ہی بےنت بھرے پے ہیں. تیرے بگت پرمیشور چار پرکار کے تمہیں سنا ہیں تو پچھے بھی ہوں بھی انیکاں اگے روپ آؤ گے تو انیک پرکار کی تاری پوجا کرتے ہیں انیک پرکار کے پجاری ہیں تپا تپا بےنت بےنت پرمیشور کے نام جپتے ہیں. تیرے انیکاں پڑے ہوئے بہت ہی سمرتیاں پڑے ہوئے شاستر خت کرما کرنے والے کریا کرنے والے جگ آد کرنے والے ان سارے بگتوں بگت بھلے ہیں جو تے بھاونا کرتے ہیں تو بھگوت جی تمہیں پا جاتے ہیں. تھی آدھی پورن ہو پرکرتی کے پاروار تو رہت کرتا پورخ تے جا امرت تھان سے ہو کوئی نہیں جدہ جدہ چاہا ایک سرا سدا کوئی سروپ ہے تھی اچل کرتا سروپ ہو جو تمہیں آپ بھی پاؤں وہ ورتارا ورت رہا جو کردے سی ہوں سے جو کردے ہوں اپنے آپ ہی بلا ملا کے چھپا لیں پرمیشور تے گنا نہیں گاؤں ہیں جو تھی سارے دلوں میں جانی جان ہو تو جاننے یوگ ہو جاننے والے ہو. تو یہ سو پرکھ اچارن کیا پھر چوتھے پاتشاہ نے اگے شبد آرمبیا پرمیشور کے سروس ہی تو سچا ہے سڈا مالک جو تمہیں پاؤنا تو ہوں جو تھی دے اسی پراپت کرتے ہیں ساری سرشی تاری ہے سب نے تمہیں یاد کیا جنہوں نے کرپا کرے انہوں نے نام روپی رتن پایا ہے گرمکھا نے لب لیا تاری سریف کے تعلق منمکھا نے گوا لیا ہے تھی آپ ہی بچھوڑ دیتے ہر ساتھی سے آپ ہی منا لیا اپنے سگت دروی پوت گھر جان والے سمندر کے لیا سب جیو تے ادیش کلپت روپ ہیں تے بنا ہوئی نہیں جیا ماتر جنوب مرضی تا کھیل رکھا ہوا ہے وجوگی جہے ہیں بیکاری انہوں جہے ملے وچھڑ گئے سنجوگی گرمکھان جہے ملے انہوں کا ملاپ ہو گیا جس دن تھی جناب اہ جانتا ہے وہ تے جنہوں نے سدا واسطے کئی زیادہ اسی نشانی ہے جنہوں نے تاری سیوا کی ہوئی ہری انہوں نے آتما نے سچ پایا ہے سہجے ہی وہ تے نال مست ہو رہے ہیں تھی آپ ہی کرتا تیرا کیتا ہے سب کچھ ایک پرمیشور ہو رہا ہے تو بنا امرت تھان سے ہو کوئی نہیں تو کر کے ایک پتی پالنا دیکھ رہا سارا تائی تو آپ سچے پاتشاہ جی
ਪ੍ਰਵਾਨ ਜਾਂਦੇ ਹਾਂ ਕਿਸੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦੇ ਹੋ। ਸੰਸਾਰ ਰੂਪੀ ਸਰੋਵਰ ਦੇ ਵਿੱਚ ਜੀਵਾਂ ਦਾ ਨਿਵਾਸ ਹੋਇਆ ਤੇ ਸ੍ਰੀ ਸੁਖਦਾਇਕ ਮਾਇਆ ਪਰ ਖੋਟੇ ਪਾਸੇ ਲਾ ਕੇ ਅੱਗ ਵਰਗੀ ਜੀਵਾਂ ਨੇ ਬਣਾ ਲਈ ਹੈ। ਸਾਰਸੰਗ ਰੂਪੀ ਸਰੋਵਰ ਵਿੱਚ ਜਿਨ੍ਹਾਂ ਦਾ ਨਿਵਾਸ ਹੋਇਆ ਉਨ੍ਹਾਂ ਨੇ ਅੱਗ ਵਰਗੀ ਮਾਇਆ ਨੂੰ ਠੰਡੀ ਸ਼ਾਂਤ ਚੰਗੇ ਪਾਸੇ ਲਾ ਕੇ ਕਰ ਲਿਆ ਹੈ। ਬ੍ਰਹਮ ਰੂਪੀ ਸਰੋਵਰ ਦੇ ਵਿੱਚ ਵੀ ਬ੍ਰਹਮ ਗਿਆਨੀਆਂ ਦਾ ਨਿਵਾਸ ਹੋਇਆ ਹੈ। ਉਨ੍ਹਾਂ ਨੇ ਤੱਤਾਂ ਤੇ ਗੁਣਾਂ ਦੀ ਧਾਰਨਾ ਕਰਨੀ ਹੈ। ਜਿਹੜੇ ਜੀਵ ਹਨ ਇਹ ਚਿੱਤਰ ਵਿੱਚ ਫਸ ਗਏ ਹਨ ਤੇ ਉਨ੍ਹਾਂ ਦਾ ਮੋਹ ਜੇ ਇਸ ਉਹਨਾਂ ਦਾ ਸੰਕਲਪ ਰੂਪੀ ਮਨ ਦਾ ਸੰਕਲਪ ਵਿਕਲਪ ਰੂਪੀ ਪੈਰ ਨਿਵਿਰਤੀ ਵੱਲ ਦਾ ਰਾਜ ਵੱਲ ਕਦੇ ਚੱਲਦਾ ਹੀ ਨਹੀਂ ਹੈ। ਅਸੀਂ ਵੇਖਿਆ ਹੰਤਾ ਮਮਤਾ ਵਾਲੇ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਰਹੇ ਨੇ ਕਿਉਂਕਿ ਮਨ ਦੇ ਵਿੱਚ ਮੂਰਖਤਾ ਹੀ ਹੋਣ ਕਰਕੇ ਇੱਕੋ ਇੱਕ ਸ਼੍ਰੋਮਣੀ ਪਰਮੇਸ਼ਰ ਦੇ ਮੰਤਰ ਨੂੰ ਨਹੀਂ ਜਪਦੇ। ਪਰਮੇਸ਼ਰ ਦੇ ਵਿਚਰਨੇ ਕਰਕੇ ਸਾਰੇ ਦੇਵ ਜਿਹੜੇ ਸਨ ਅੰਦਰ ਹੀ ਬੈਠ ਗਏ ਹਨ। ਪੰਜਾਬ ਵਿੱਚ ਰੱਸੀ ਸਾਹੀ ਪੈ ਗਈ ਹੈ। ਬੇਨਤੀ ਤਾਂ ਇਹ ਕਰਨੀ ਚਾਹੀਦੀ ਹੈ ਕਿ ਨਾ ਮਹਾਰਾਜ ਅਸੀਂ ਜਤੀਆਂ ਨਾ ਸਰਦੀਆਂ ਨਾ ਪੜੇ ਹੋਏ ਮੂਰਖ ਹੈ ਨੂੰ ਸਮਝਣ ਘਰ ਸਾਡਾ ਜਨਮ ਹੋਇਆ ਹੈ। ਤੇਰੀ ਸ਼ਰਨ ਹੈ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਰਨ ਹੈ ਜਿਹਨਾਂ ਨੂੰ ਤੁਸੀਂ ਕਦੇ ਭੁੱਲਦੇ ਨਹੀਂ ਹੋ। ਇਹ ਸੱਚੇ ਪਾਤਸ਼ਾਹ ਜੀ ਅੱਠ ਸ਼ਬਦਾਂ ਵਿੱਚ ਬਖਸ਼ਿਸ਼ ਕੀਤੀ ਹੈ। ਹੁਣ ਮਹਾਰਾਜ ਸਾਹਿਬ ਜੀ ਰਾਹਲਾ ਸਾਹਿਬ ਆਦਿ ਕਿਰਪਾ ਕਰਕੇ ਸਮਾਪਤ ਕਰ ਰਹੇ ਹਨ। ਇਹ ਮੁੱਖ ਮੁੱਖ ਸਿਧਾਂਤ ਰਾਹਲਾ ਸਾਹਿਬ ਜੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਬਖਸ਼ਿਆ ਹੈ। ਜਦੋਂ ਰਾਹਲਾ ਸਾਹਿਬ ਦਾ ਪਾਠ ਕਰੀਏ ਘੱਟ ਤੋਂ ਘੱਟ ਇੰਨੀ ਸਮਝ ਸਾਰੀ ਜ਼ਰੂਰ ਹੋਣੀ ਚਾਹੀਦੀ ਹੈ। ਇੰਨੀ ਅਰਥ ਵਾਲੇ ਵਿਚਾਰ ਜੇ ਸਾਡੇ ਮਨ ਚ ਰਹੇ ਤਾਂ ਵੀ ਸਾਡਾ ਮਨ ਅਕਾਦਰ ਹੋ ਜਾਵੇਗਾ ਤੇ ਕੀਤਾ ਹੋਇਆ ਪਾਠ ਸਫਲਾ ਹੋਵੇਗਾ। ਜਦੋਂ ਬਾਣੀ ਪੜ੍ਹਨੀ ਹੈ ਨਾਲ ਨਾਲ ਵਿਚਾਰ ਸੁਖਮ ਜ਼ਰੂਰ ਕਰਨੀ ਹੈ। ਇਹਦੇ ਬਹੁਤੇ ਦਿਲ ਦੇ ਅੰਤਰੀ ਵਰਤ ਤੇ ਸਾਰਾ ਸਿਧਾਂਤ ਅਸੀਂ ਨਹੀਂ ਜਾਣ ਸਕਦੇ, ਨਹੀਂ ਵੀ ਯਾਦ ਰਹਿੰਦਾ ਤਾਂ ਕੋਈ ਗੱਲ ਨਹੀਂ। ਘੱਟ ਤੋਂ ਘੱਟ ਇੰਨਾ ਸਿਧਾਂਤ ਜ਼ਰੂਰ ਯਾਦ ਹੋਣਾ ਚਾਹੀਦਾ ਜਿਸ ਕਰਕੇ ਬਾਣੀ ਪੜ੍ਹ ਲੱਗਿਆ ਸਾਡਾ ਸਿਰ ਅਕਾਦਰ ਹੋਵੇ। ਅਕਾਦਰਤਾ ਸਹਿਤ ਪੜ੍ਹੀ ਹੋਈ ਬਾਣੀ ਗੁਰੂ ਘਰ ਵਿੱਚ ਸਰਬੀ ਸੱਚੇ ਪਾਤਸ਼ਾਹ ਆਪ ਪ੍ਰਵਾਨ ਕਰਨਗੇ ਤੇ ਕਰਦੇ ਹਨ। ਤੇ ਹੁਣ ਸਮਾਪਤੀ ਕਰਦੇ ਹੋਏ ਰਾਜ ਸਾਹਿਬ ਜੀ ਦੀ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਫਰਮਾਉਂਦੇ ਹਨ।
ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾ ਕਈ ਪ੍ਰਾਪਤ ਮਾਨੁਖ ਦੇਹਰੀਆ
ਹੋ ਗੁਰੂ ਕੇ ਸਿੱਖ ਸਭ ਸੰਗਤ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਹੋ ਗੁਰਮੁਖ ਪਿਆਰੇ ਹਜ਼ੂਰ ਕਹਿੰਦੇ ਭਾਈ ਪ੍ਰਾਪਤ ਮਾਨੁਖ ਦੇਹਰੀਆ ਇਹ ਭਾਈ ਮਨੁੱਖਾ ਦੇ ਭਾਈ ਹੋਈ ਹੈ ਪ੍ਰਾਪਤ ਇਹ ਮਿਲੀ ਹੈ ਸਾਡੇ ਭਾਈ ਇਸ ਵਾਸਤੇ ਪਰਾਪਤ ਜਿਸ ਕਰਕੇ ਉੱਚ ਕ੍ਰਿਸ਼ ਪਤ ਸਾਡੀ ਹੋਵੇ ਤੇ ਸਾਰੀਆਂ ਬਾਕੀ ਜੀਵਾਂ ਦੇ ਵਿੱਚੋਂ ਇਹ ਪਰਾਪਤ ਉੱਚੀ ਸਤਕਾਰ ਵਾਲੀ ਤੇ ਉੱਚੀ ਇੱਜ਼ਤ ਵਾਲੀ ਦੇ ਹੈ। ਬਾਕੀ ਜੀਵਾਂ ਜਿਹੜੀਆਂ ਹਨ ਉਹ ਸਾਰੀਆਂ ਇਸ ਤੇ ਪਾਣੀ ਕਰਨ ਵਾਲੀਆਂ ਹਨ, ਬਾਕੀ ਇਸ ਤੇ ਨੌਕਰ ਤੇ ਗੁਲਾਮ ਹਨ, ਬਾਕੀ ਸਾਰੀਆਂ ਜੀਵਾਂ ਕੈਦੀਆਂ ਨੂੰ ਲਿਆਈ ਹਨ ਤੇ ਇੱਕੋ ਇੱਕ ਸਭ ਤੋਂ ਸ਼੍ਰੋਮਣੀ ਹੈ। ਅਗਰ ਜੋਰ ਤੇਰੀ ਪਲਿਹਾਰੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਸੋਨਾ ਰੁਪਾ ਤੁਰਦਾ ਬੈਲ ਕੀ ਵਿਗਾਰੇ ਤੇਰਾ ਕੈਮ ਹੋ ਜੀ ਭਾਵੇਂ ਕੈਮ ਨੇ ਤੇਰਾ ਨਰਮ ਸੁਭਾਅ ਤੇ ਸੁੰਦਰ ਤੇਰੇ ਸਾਰੇ ਵਿਗਾੜ ਦਿੱਤੇ ਹਨ। ਉਸ ਤੋਂ ਬਾਅਦ ਨਹੀਂ ਸਵੇ ਬਾਕੀ ਸਾਰੀਆਂ ਜੀਵਾਂ ਤੇਰੀਆਂ ਪਾਣੀ ਭਰਨ ਹਾਰੀਆਂ ਹਨ ਤੇ ਇਸ ਧਰਤੀ ਦੇ ਵਿੱਚ ਤੇਰੀ ਸਿੱਖਦਾਰੀ ਸਰਦਾਰੀ ਹੈ, ਤੇਰੀ ਥਾਣੇਦਾਰੀ ਦਾ ਤੇਰਾ ਤਹਿਤ ਹੈ। ਬਾਕੀ ਜਿੰਨੀਆਂ ਜੀਵਾਂ ਪਾਈ ਵੱਡੇ ਵੱਡੇ ਹਾਥੀ ਸ਼ੇਰ ਵਧੇਰੇ ਸਭ ਤੇਰੀ ਆਗਿਆ ਵਿੱਚ ਤੇਰੇ ਹੁਕਮ ਵਿੱਚ ਚੱਲਦੇ ਹਨ ਤੇ ਸਾਰਿਆਂ ਉੱਪਰ ਆਪਣਾ ਹੁਕਮ ਚਲਾਉਂਦਾ ਹੈ, ਸਭ ਤੇਰੀ ਆਗਿਆ ਵਿੱਚ ਚੱਲਦੇ ਹਨ ਤੇ ਸਗਲ ਜੋਨ ਮੈਂ ਤੂੰ ਸਿਰ ਧਰਿਆ ਸਾਰੀਆਂ ਜੀਵਾਂ ਦੇ ਵਿੱਚੋਂ ਤੇਰੇ ਸ਼੍ਰੋਮਣੀ ਬਣਾ ਕੇ ਪਰਮੇਸ਼ਰ ਨੇ ਰੱਖਿਆ ਹੈ ਤੇ ਇਸ ਦੇਵੀ ਤੋਂ ਸਿਮਰਨ ਦੇਵ ਇਸ ਮਨੁੱਖਾ ਦੇਵੀ ਦੇ ਤਾਈ ਦੇਵਤੇ ਵੀ ਚੇਤੇ ਕਰਦੇ ਹਨ। ਸਰਦ ਵਿੱਚੋਂ ਤਾਈ ਦੇ ਹੱਦ ਕਿੰਨੀ ਹੋਣ ਕਾਮਨਾ ਸਾਹਿਬ ਜਿਨ੍ਹਾਂ ਨੇ ਪੁੱਲ ਕੀਤੇ ਹਨ ਉਹਨਾਂ ਨੂੰ ਸੋਨੇ ਦੀ ਦੇਵੀ ਪਾਈ ਜਾਂਦੀ ਹੈ, ਉਹ ਸਰਗ ਦੇ ਵਿੱਚ ਕੈਦੀ ਬਣਾ ਕੇ ਉੱਥੇ ਟਿਕਾਏ ਜਾਂਦੇ ਨੇ। ਜਿੰਨੇ ਸਾਲ ਉਹਨਾਂ ਨੂੰ ਉੱਥੇ ਰਹਿਣਾ ਹੋਵੇ ਉਨੇ ਫੁੱਲਾਂ ਦੀ ਮਾਲਾ ਉਹਨਾਂ ਦੇ ਗਲ ਵਿੱਚ ਪੈਂਦੀ ਹੈ। ਫਿਰ ਸਾਲ ਤੋਂ ਬਾਅਦ ਇੱਕ ਫੁੱਲ ਟੁੱਟ ਜਾਂਦਾ, ਸਾਰੇ ਫੁੱਲ ਟੁੱਟਣ ਤੇ ਥੱਲੇ ਧਰਤੀ ਤੇ ਫਿਰ ਡੇਗੇ ਜਾਂਦੇ ਹਨ। ਇਸ ਵਾਸਤੇ ਉਹ ਸਵਰਗ ਵੀ ਕੋਈ ਸੁੱਖ ਨਹੀਂ, ਉਹ ਵੀ ਇੱਕ ਕੈਦ ਹੀ ਹੈ। ਜਿਵੇਂ ਸੋਨੇ ਦੀ ਬੇੜੀ ਪਾ ਕੇ ਕਿਸੇ ਨੂੰ ਵੱਡੇ ਰਾਜੇ ਮਹਾਰਾਜੇ ਨੂੰ ਕੈਦੀ ਕੀਤਾ ਜਾਂਦਾ ਹੈ, ਉਹ ਵੀ ਕੈਦੀ। ਇਸੇ ਪ੍ਰਕਾਰ ਸਵਰਗ ਵਿੱਚ ਪਹੁੰਚ ਜਾਣਾ ਵੀ ਇਹ ਵੀ ਇੱਕ ਕੈਦ ਹੀ ਹੈ। पहले गुरु के प्यारे स्वर्ग की इच्छा भी किसी प्रकार नहीं करते। स्वर्ग के कोई जाप ताप सिमरन भगती सेवा करके तरक्की नहीं कर सकते देश से, तो इन्होंने फिर मनुखा जन्म धार के सिमरन भजन करके ही मुक्त होने की तरवीन प्राप्त होना पवेगा। इस वास्ते देश के भी जोड़े हैं वह भी इस मनुखा देन चेते करते हैं कि कदों सारी प्राप्त हो गए असर धर्म की किरत करिए, गंढ के छकीए, सिमरन भजन जरिए बाणी पढ़िए, सेवा करिए, उच्चा जीवन बनाइए, परोपकारी बनिए तो साडा भला हो। बाकी दिड़िया जूलों हैं तो उन्होंने जूलों के जबान नहीं जिस करके भजन कर सके, हाथ नहीं जिस करके सेवा कर सके, बुद्धि नहीं जिस करके विचार सके, इन्हें समझ रही कि संगत चिन्ह करके कथा कीर्तन सिमरन भजन गुरु के दर्शन निभा रहे तो नहीं किसी प्रकार भी। तो मनुखा देह परमेश्वर ने कृपा की है, इस वास्ते हजूर सच्चे पातशाह साहब जी के बचन हैं कि यह मनुखा दे मनू को दे चले करके कहते मनुख मनुख कह दिता, अच्छा माण का खाधा है जीव होने करके मानुख कहा है, माण का खाधा है। इस प्रकार भाई परास मानुख यह मनुखा देहरिया देहरिया पाठ नहीं करना, देहरिया पाठ है देहरिया, तो यह मनुखा देह प्राप्त हुई है। तो देह भी खालसा की जी होंगी है तो घर के दरवाजे मूहे होंगी है, तो देहरी के दे खड़ा हुआ बंदा जो चाहे तो घर के अंदर आ जाए, जो चाहे तो बाहर नहीं चला जाए, उसकी मौज होंगी है। इस प्रकार तो मनुखा देह एक देहरी की लड़ाई है, देहरी के दे दीवा बालिए अंदर भी प्रकाश करता तो बाहर भी प्रकाश करता है, जे अंदर ना आइए बाहर अंधेरा हो जाता, जो बाहर ना जाए अंदर अंधेरा हो जाता। तो इस प्रकार तो मनुखा देह एक देहरी की लाई है, जे तो खालसा जी सिमरन भजन करांगे गुरु की संगत वाल गुरु के चरणों वाल अंदर नहीं आवेंगे फिर तो खजाने के मालिक बन जावेंगे, गुरु के चरणों में हो जाएंगे मीर। तो जो दोनों सो के गुरु घर से परे नहीं गए तो फिर संसार रूपी उजाड़ में जाना पड़े। मनुखा दे एक ऐसी देहरी की लड़ाई है, बाकी भी योग्यता जी है उस चुनाती के गेरे पिया होगा तो कदे ना कदे वारी आवेगी ना, उत्ते बने बिले बने सूर बने तो कटी भी जानवर जूना तो मनुखा दे मसा कितने यह प्राप्त होंगी है सिमरन भजन वास्ते कि इस छुटकारा होगा। पर इस सिमरन भजन कर लिया तो अंदर परमेश्वर के चरणों से जुड़ जाएंगे, अंतमित गिरति हो जाएगी। तो जो इस मनुखा जन्म के सिमरन भजन ना किया तो फिर चुरासी का गेड़ा बार उजाड़ भगतना पवेगा, यह हालत फिर होगी। तो जो चुरासी डंडे किसी पौड़ी दे किसी तो जो कुछ पहले डंडे तो डिग पवे तो खैर है, थोड़े बहुत सत फूट लगेगी कोई नहीं, जो दूजे को भी डिग पिया जरा बहुत ही सत लगेगी मौत नहीं होगी, क्योंकि चौथे डंडे को भी डिगया कोई नहीं, जो खालसा जी कोई अखीरले डंडे को जाके डिगे तो हड पसने नहीं कोई बचेगी, जरूर मरेगा बहुत ही तकलीफ होगी। तो चढ़ना मकान दे जरूर पैना है, जो चढ़ छिड़क गया फिर बुरी हालत होगी तकलीफ होगी। इस प्रकार संसार है एक मंदिर, इस सब तो शिखर परमेश्वर का घर है, उसे पहुंचना है, उसे पहुंचने वास्ते 84 लाख जीवना के 84 बंदे हैं। तो इस मनुखा जन्म जो है खालसा जी सब तो शिखर का डंडा है, जो हमने हाथ में छुप गया पौड़ी शुकी बरहास न आवा, अना जन्म गवाया तो मनुखा जन्म पौड़ी जी हाथी से छुट गई तो फिर हाथ नहीं छेती आनी, तो जन्म व्यर्थ आने जाएगा। अब के शुभता खाओ न खाओ, जो हमने हाथ में बंदा अच्छी छुट गया तो ठहरने वास्ते कोई थान नहीं विचारे मिलना, फिर थले के डंडे से जाना पवेगा, फिर दोबारा चुरासी के गेरे पैना पवेगा, तो बुरी हालत होगी। पहाड़ के जिक्र चढ़िया होया जी तो रिड़ पवे इतो खबर देख के तुरजा तुरजा होकर टुकड़ा टुकड़ा हो जाता, शरीर से समाप्त हो जाता है। खालसा जी एक ਧੱਕਾ ਮਿਲਦਾ, ਕਿਸੇ ਨੂੰ ਧੱਕਾ ਇੱਕ ਤੋਂ ਧੱਕਾ ਹੁੰਦਾ ਹੈ। ਭਗਤ ਕਬੀਰ ਜੀ ਕਹਿੰਦੇ ਹਨ, ਸੂਬੇ ਸੂਬੇ ਰੇਤ ਚਲਾ ਤੋਂ ਨਤਰ ਤੋਂ ਧੱਕਾ ਦਵਾਈ ਹੈ ਰੇ, ਐਸੇ ਇਹ ਸੰਸਾਰ ਦੇਖਣਾ ਰਹਿਣ ਕੋ ਰੂਪਈ ਹੈ ਰੇ, ਸੂਬੇ ਸੂਬੇ ਰੇਤ ਚਲਾ ਤੋਂ ਨਤਰ ਤੋਂ ਧੱਕਾ ਦਵਾਈ ਹੈ ਰੇ। ਇਹ ਸੰਸਾਰ ਇੱਕ ਵੇਖਣ ਮਾਤਰਾ ਤਮਾਸ਼ਾ ਰੂਪ ਹੈ, ਜਿਵੇਂ ਬਾਜੀਗਰ ਦਾ ਤਮਾਸ਼ਾ ਆਉਂਦਾ ਹੈ, ਜਿਵੇਂ ਪੂਤਲੀਆਂ ਦਾ ਤਮਾਸ਼ਾ ਆਉਂਦਾ, ਚੈਤੋਂ ਸਮਾਪਤ ਹੋ ਜਾਂਦਾ ਹੈ। ਇਹ ਵੇਖਣ ਮਾਤਰ ਹੈ, ਕੇਵਲ ਪ੍ਰਤੀਤੀ ਮਾਤਰ ਹੈ, ਇੱਥੇ ਰਹਿਣਾ ਨਹੀਂ ਕਿਸੇ ਨੇ ਪਾਉਣਾ ਸਦਾ ਵਾਸਤੇ ਸਰੀਰ ਕਰਕੇ। ਇਸ ਵਾਸਤੇ ਚਾਹੀਦਾ ਕਿ ਇਹ ਸਿੱਧੇ ਸਿੱਧੇ ਰੇਤ ਚਲਾ ਤੁਮ, ਰੇਤ ਨਾਮ ਰਸਤੇ ਦਾ ਹੈ, ਫਿਰ ਸਿੱਧੇ ਹੋ ਕੇ ਸਿੱਧੇ ਰਸਤੇ ਸੰਗਤ ਦੇ ਰਸਤੇ ਚੱਲੋ। ਜੇ ਨਹੀਂ ਤਾਂ ਫਿਰ ਜੇ ਇਹ ਹੋਇਆ ਤੇਜ਼ੀ ਪਾਗ ਤੇਜ਼ੇ ਚੱਲੇ ਲਾਗੇ ਵੀਰੇ ਖਾਣ ਭਾਵ ਭਗਤ ਤੇ ਕਾਜ ਨਾ ਕਸ਼ੂਆ ਮੇਰੇ ਖਾਣ ਦੀ ਵਾਲ, ਫਿਰ ਤੇਜ਼ੀ ਪੱਗ ਬਣ ਲਈ ਤੇਜ਼ੇ ਜੇ ਤੁਰ ਕੇ ਹੰਕਾਰ ਦੇ ਨਾਲ ਤੂੰ ਆਪਣਾ ਪਰਛਾਵਾ ਵੇਖ ਵੇਖ ਕੇ ਤੁਰਦੇ ਰਹਿ, ਮੇਰੇ ਵਰਗਾ ਕੋਈ ਜਵਾਨ ਨਹੀਂ ਤੇ ਸੁੰਦਰ ਨਹੀਂ ਤੇ ਸੋਹਣਾ ਨਹੀਂ, ਫਿਰ ਤੇਜ਼ੀ ਪਾਗ ਤੇਜ਼ੇ ਚੱਲੇ ਤੇ ਤੇਜ਼ੇ ਪ੍ਰਸੰਗਤ ਦੇ ਰਸਤੇ, ਫਿਰ ਤੇਜ਼ੇ ਕਦਮਾਂ ਨੂੰ ਕਰਕੇ ਤੇਜ਼ੇ ਜੇ ਪ੍ਰਸੰਗਤ ਦੇ ਰਸਤੇ ਚੱਲੇ, ਚਲਤ ਤੱਕ ਤੇਜ਼ੇ 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 ਜੇ ਤੇਜ਼ਾ ਮਾਨੋ ਕਰਕੇ ਤੇਜ਼ੇ ਪ੍ਰਸੰਗਤ ਦੇ ਰਸਤੇ ਹੰਕਾਰੀ ਹੋ ਕੇ ਵੀ ਚੱਲੇ, ਲਾਗੇ ਬੀੜੇ ਖਾਣ ਤੇ ਬੀੜੇ ਪਾਨਾਂ ਦੇ ਬੀੜੇ ਖਾਣ ਲੱਗ ਪੈ, ਕਾਲ ਉਤਾਰੀ ਖਾਤੀਆਂ ਮੁੱਖ ਬੀੜੀਆਂ ਲਾੜੀਆਂ, ਹਰ ਹਰ ਕਦੇ ਦਾ ਚੇਤੇ ਉਹ ਜਗ ਸਕਣ ਚਲਾਈਆਂ। ਜਿਹੜੇ ਪਾਨ ਚੱਬਦੇ ਨੇ, ਸਪਾਰੀਆਂ ਖਾਂਦੇ ਨੇ, ਖੈਣੀਆਂ ਖਾਂਦੇ ਨੇ, ਮੁੱਖ ਵਿੱਚ ਬੀੜੀਆਂ ਲਾਉਂਦੇ ਨੇ, ਬੀੜੀਆਂ ਪੀਂਦੇ ਹਨ, ਤੇ ਹਰ ਹਰ ਕਦੇ ਨੇ ਚੇਤੇ ਜੰਗ ਪਕੜ ਚਲਾਈਆਂ। ਜਮਾਂ ਨੇ ਉਹਨਾਂ ਅੜੀਆਂ ਨੇ ਜਿੰਨਾਂ ਨੂੰ ਪਕੜ ਕੇ ਚਲਾਉਣਾ ਹੈ ਮਨੁੱਖਾਂ ਵੱਲ ਲਈ, ਲਾਗੇ ਬੀੜੇ ਖਾਣ ਭਾਵ ਭਗਤ ਕੋਈ ਕਾਜ ਨਾ ਕਸ਼ੂ ਹੈ। ਆ ਗਏ ਗੁਰਦੁਆਰੇ ਚਲੀਏ, ਮੱਥਾ ਟੇਕਣਗੇ, ਕਥਾ ਕੀਰਤਨ ਸੁਣਗਦੇ, ਵੀ ਸਾਡਾ ਇੱਧਰ ਕੋਈ ਕੰਮ ਨਹੀਂ। ਉਹ ਕਦੇ ਚੱਲੇ ਮੇਰੇ ਕਾਮ ਦੀ ਵਾਰ, ਮੇਰਾ ਕੰਮ ਹੈ ਕਚਹਿਰੀ ਵਿੱਚ, ਉੱਥੇ ਝੂਠੀ ਗਵਾਹੀ ਕਿਸੇ ਦੀ ਦਿਆ ਨੇ, ਲੈ ਤਾਂ ਵੱਡੀ ਦੇਣ ਹੋਗਾ ਹੀ ਗੁਰਮਤ ਕਾ ਗੱਲ ਸਾਹਾ ਹੈ। ਇਸ ਪ੍ਰਕਾਰ ਮੇਰੇ ਕਾਮ ਦੀ ਵਾਰ ਰਾਮ ਦੇ ਸਾਰੇ ਹੈ ਅਗਮਹਾਨ, ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਭੁਲਾ ਹੀ ਦੇਣਾ ਜਿਹੜਾ ਹੈ। ਭਗਤ ਕਬੀਰ ਜੀ ਕਹਿੰਦੇ ਹਨ ਕਿ ਤੂੰ ਟੇਢੇ ਰਸਤੇ ਚੱਲੋਗੇ, ਛੋਟੇ ਰਸਤੇ ਚੱਲੋਗੇ, ਚਾਹੀਦਾ ਪਿਆ ਕਿ ਸੂਬੇ ਸੂਬੇ ਰੇਤ ਚਲਾ ਤੁਮ, ਮਨ ਨੂੰ ਸਿੱਧਾ ਕਰਕੇ, ਨਿਸ਼ਚਤ ਕਰਕੇ, ਸਰਮਿਤ ਹੋ ਕੇ ਪਰਮੇਸ਼ੁਰ ਦੇ ਸਿੱਧੇ ਭਾਵ ਭਗਤੀ ਦੇ ਰਸਤੇ ਚੱਲਣਾ ਕਰੋ। ਨਾ ਕਰ ਨਹੀਂ ਤਾਂ ਉੱਥੇ ਧੱਕਾ ਦਵਾਈ ਹੈ ਰੇ, ਛੋਟਾ ਧੱਕਾ ਮਿਲੇਗਾ, ਛੋਟਾ ਧੱਕਾ ਧੱਕਾ ਇਹ ਹੁੰਦਾ ਜੋ ਸਾਫ਼ ਧਰਤੀ ਤੇ ਕੋਈ ਖੜਾ ਹੋਵੇ ਤੇ ਪਿੱਛੇ ਆ ਕੇ ਧੱਕਾ ਮਾਰੇ, ਉਹਦਾ ਪਲਮ ਤੇ ਸੱਟ ਲੱਗੇਗੀ, ਹੱਥ ਪੈਰਾਂ ਤੇ ਸੱਟ ਲੱਗੇਗੀ, ਪਰ ਵੱਜ ਰਹੇਗਾ ਫਿਰ ਵੀ। ਇਸ ਇਲਾਜ ਤੋਂ ਬਾਅਦ ਛੋਟਾ ਧੱਕਾ ਉਹਨਾਂ ਜਿਹੜਾ ਪਹਾੜ ਦੇ ਸਿਖਰੇ ਕਿਸੇ ਨੂੰ ਡੇਗਿਆ ਜਾਵੇ, ਉਹ ਫਿਰ ਕਿਤੇ ਠਹਿਰ ਨਹੀਂ ਸਕਦਾ, ਉਹਦੇ ਹੱਡ ਪਸਲੀਆਂ ਸਭ ਟੁੱਟ ਜਾਂਦੀਆਂ ਹਨ, ਮਰ ਜਾਂਦਾ। ਇਸੇ ਪ੍ਰਕਾਰ ਧੱਕਾ ਕਹੇ ਹੈ ਕਿ ਮਨੁੱਖਾ ਜਨਮ ਤੋਂ ਬਾਅਦ ਫਿਰ ਮਰ ਕੇ ਮਨੁੱਖਾ ਜਨਮ ਲੈ ਜਾਣਾ, ਮਾਤਾ ਦੇ ਗਰਭ ਸਾਲੀ ਨਰਕ ਵਿੱਚੋਂ ਹੋ ਕੇ ਫਿਰ ਮਨੁੱਖਾ ਜਨਮ ਲੈ ਜਾਣਾ, ਤਕਲੀਫ ਮਨ ਤੋਂ ਬਾਅਦ ਤੇ ਧੱਕਾ ਹੈ। ਇਹ ਧੱਕਾ ਹੈ ਖਾਲਸਾ ਜੀ, ਜਿਹੜਾ 84 ਦਾ ਗੇੜਾ ਫਿਰ ਭੋਗਣਾ ਪੈਣਾ ਹੈ, ਤੇ 84 ਦੇ ਗੇੜੇ ਵਿੱਚ ਪੈਣਾ ਪਵੇਗਾ। ਨਹੀਂ ਤਾਂ ਸਿੱਧੇ ਹੋ ਕੇ ਚੱਲੀਏ ਰਸਤੇ ਵਿੱਚ ਸਿੱਖੀ ਦੇ ਭਾਵ ਭਗਤੀ ਦੇ, ਨਹੀਂ ਤਾਂ ਖੋਟੇ ਰਸਤੇ ਪੈ ਕੇ ਤੁਰਨਾ ਪਵੇ। ਇਸ ਵਾਸਤੇ ਭਾਈ ਪ੍ਰਾਪਤ ਮਾਨਸ ਦੇਹੜੀ ਹੈ, ਤੇ ਮਨੁੱਖਾ ਜਨਮ ਤੇ ਕੇ ਦੇਹੜੀ ਦੀ ਨਿਆਈ ਪ੍ਰਾਪਤ ਹੋਈ ਹੈ। ਜੇ ਅੰਦਰ ਜਾਵਾਂਗੇ ਸੰਗਤ ਵਿੱਚ, ਗੁਰੂ ਕੇ ਗੁਰਦੁਆਰੇ ਅੰਤਰਮੁਖ ਬਿਰਤੀ ਕਰਾਂਗੇ, ਸੁਗਮ ਭਜਨ ਕਰਾਂਗੇ, ਤਾਂ ਸਰੂਪ ਰੂਪੀ ਘਰ ਦੇ ਅੰਦਰ ਚੁਕਾਂਗੇ, ਨਹੀਂ ਤਾਂ 84 ਲੱਖ ਜੋਰ ਬਾਲ ਉਜਾੜ ਵਿੱਚ ਨਾ ਜਾਣਾ ਪਵੇ।
ਦੋ ਬਿੰਦ ਮਿਲਣ ਕੀ ਇਹ ਤੇਰੀ ਬਰਿਆ,
ਸਾਰੀ ਗੋਬਿੰਦ ਮਿਲਣ ਦੇ ਵਾਸਤੇ ਮਿਲਣ ਦੀ ਇਹ ਇੱਕੋ ਇੱਕ ਤੇਰੀ ਬਰਿਆ ਵਾਰੀ ਹੈ, ਇੱਕੋ ਇੱਕ ਇਹ ਵਾਰੀ ਹੈ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਨੇ ਗੋਬਿੰਦ ਨੂੰ ਮਿਲਣ ਦੀ। ਜੇ ਨਹੀਂ ਭਜਨ ਸਿਮਰ ਕਰੇਗਾ ਤਾਂ ਭਾਈ ਪ੍ਰਾਪਤ ਮਨੁੱਖ ਸਿੱਧੇ ਹੋ ਰਹੀ ਹੈ, ਗੌਣ ਪਾਠ ਹੈ, تو ڈون ارتھ ہے بے ہڑیا اثر نہیں تو جان دوں تو ہورے دے گا ہورے مارے گا بری حالت ہوے گی دہری آئی پاس ہے تو دہری آئی ارتھ ہے اس پرکار منخا دے دہی دنیا رب نے دتی ہے تو گوبند مل کی تیری بڑی آ وہ پیٹھی بند رکھا کرنے والا جو پرمیشور ہے وہ باڑی کر کے جو بند جاننے یوگ ہے دو انتریوں کا جو بند پرکاش کے چیتن ہے اس پرکار گوبند مل کی اس پرکار اس اکال پرکھ دال ملنی کے تیری باری ہے تو حضور سچے پاتشاہ مہاراج صاحب نے کرپا کی ہے خالصہ جی ایک کلا سی کلا اس کے 84 دروازے سن 84 دروازے 83 بند سن ایک کھلا ہوا سی تو 84 دروازے والے قلعے جہاں دروازہ کھلا سی اس کے نور مکھیال لگی ہوئی تھی آ شہد دیا مکھیاں اس کے ایک سر گنجا ہاتھوں کے بچارا سنگا کچھ سنگڑا آدمی بھی پرویش ہے وہ باہر نکلنا چاہتا ہے ہر کوئی آدمی اس کو دسن والا نہیں